जिथे भी होवांगे जदों बेबे याद करेंगी तेरे चरणा विच पहुंच आया करेंगे। जां तां सिख इतिहास विच इत्थे वायदा है जां फिर गुरु गोबिंद सिंह जी ने वायदा कीता है। हजूर कहन लगे कोई अमृत पान कर लवे नरक विच नहीं जावेगा, पर जे अमृत छकन तो बाद भी किसे दे ऐसे कर्म होणगे कि ओनू नरकां विच जाना पवेगा ते नरकां विच पए हुए सिख नू मैं केसां तो पहचान के केसां तो पकड़ के बाहर खिंच लवांगा, दानिया इस वास्ते अमृत छकना है चलना खोस, इस वास्ते केस रखने जरूरी है कि किते अपने ना कर कर्मा करके अपनी पुलां करके जे किते नरकां विच भी चले जावांगे ता ओ तन गुरु गोबिंद सिंह साहब वायदा करदा है मैं केसां तो पकड़ के नरक विचों बाहर कढ लियावांगा, क्योंकि जदों कोई गोता खार डुबे हुए नूं बाहर कढदा है बहुती वारी ओदी मुठ विच ओदे केस ही आंदे ने और केसां तो पकड़ के ही मुर्दे डुबे हुए बाहर कढे जांदे ने। इवें नरकां विच डुबे हुए सिख नूं दसम पातशाह केसां तो पकड़ के ही बाहर कढ लैंदे ने। चार लख ते खुद कह रहे ने आप नरका नु नाश करने वाले ने ते खुद कह रहे ने नमो नरक नासे, नरका नु नाश करने वाले अकाल पुरुष वाहेगुरु तैनू नमस्कार है जी।
सदैव प्रकाशे
सदा ही प्रकाशवान अकाल पुरुष वाहेगुरु तैनू नमस्कार है, तू हमेशा प्रकाशवान है।
अनंगं स्वरूपे
अनंगं अंगा तो रहे सुंदर स्वरूप वाले वाहेगुरु तैनू नमस्कार है।
अपंगं बेभूते
अपंगं बेभूते नाश तो रहित बिभूति संपदा दौलत वाले अकाल पुरुष वाहेगुरु तैनू नमस्कार है।
परमात्म परमाथे
परमात्म परमाथे जेड़े दूसरे कमजोर लोगां नूं नाश करन वाले ने विशेष करके मथन वाले रिड़कन वाले नाश करन वाले ने तू पर विशेष करके उन्हां नूं मथन वाला है नाश करन वाला है।
सदा सर्व साथे
ते हे अकाल पुरख वाहेगुरु सदा ही सर्व साथ सदा सर्व साथे सदा सारिया दे साथी हो। सिर्फ एक ही साथी नहीं लैनल ने आख्या सी मैं सिर्फ मजदूरां दा साथी हां। प्याला खो श्रीवा काल मार्कस ने भी आख्या ओ सिर्फ हथौड़े वालियां दा ही साथी है मजदूरां दा साथी है बाकी सरमायादारां दा साथी नहीं। पर कहंदे ने नहीं नहीं ऐसी गल कोई नहीं वो सबना दा साथी है लालो दा भी साथी है राय बुलार दा भी साथी है भागीर दा साथी भी है ते दौलत खां दा भी साथी है ओ राज शिवनाम दा भी साथी है मनसुख दा भी साथी है। हां उन्हूं कोई समझे अपना ते ओ हर एक दा साथी है। प्याला खो श्री वाह ओ सबना दा साथी है ते जदों किसे दे नाल चलदा है किसे दे नाल कदम मिला के तुरदा है लोगां नूं फिर हसरती हो जांदी है जदों कदे रतन राय दे नाल जा मर्दाने दे नाल बरोबर कदम नाल कदम मिला के चलदे सन ते कई लोगां नूं चेड़ांदी सी ओ कहंदे सन कुराई है कि डूम नाल तुरिया जांदा है। जब भी वो मेरे साथ चलते हैं लोग हसरत से हाथ मलते हैं। राजा मेहंदी अली खां कहंदे ने उन्हां दा वास्ता चलदा नहीं सी पर ओ कहंदे सन कुराई है धूम नाल तुरिया जा रहा है लालो दे घर बैठा है। हजूर वर्णन कर रहे ने सदा सर्व साथे ओ अकाल पुरख वाहेगुरु सदा ही सबना दा साथी है हर एक दा साथी है बशर्ते कोई ओनू अपना साहिब तसलीम कर लवे मन लवे ते ओदे नाल चलन विच फखर महसूस करे जी।
आगाद स्वरूपे
आगाद स्वरूपे हे अकाल पुरख वाहेगुरु डूंगे बुद्धि दी विचार तो भी डूंगे स्वरूप वाला है अगाध विचारन वाला फा लैन वाला कहंदे ने बुद्धि दी विचार तो डूंगे अगम अगाध बोध स्वरूप वाले अकाल पुरुष वाहेगुरु आप जी नु नमस्कार है।
निर्बाध बिभूते
हे अकाल पुरुष वाहेगुरु निर्बाध बिभूते तेरी जो बिभूति है दैवी गुणा दी चंगिया गुणा दी क्योंकि चंगे गुणा दी भी जरूरत है गुण धारण करने जरूरी ने क्योंकि गुरु परमेश्वर जी ने हुक्म कीता है वेण गुण कीते भगत न होए। जब साहिब गुण धारण कीते तो बिना भगती नहीं हो सकती
ਹੁਣ ਧਾਰਨ ਕਰਨੇ ਪੈਣਗੇ, ਔਗਣਾਂ ਦਾ ਤਿਆਗ ਕਰਨਾ ਪਵੇਗਾ। ਅਗਰ ਭਗਤੀ ਕਰਨੀ ਹੈ ਤੇ ਗੁਣ ਧਾਰਨ ਕਰਨੇ ਪੈਣਗੇ, ਤੇ ਜੇ ਗੁਰੂ ਦਾ ਸਿੱਖ ਬਣਨਾ ਹੈ ਤੇ ਬਾਕੀ ਦੀਆਂ ਤਮਾਮ ਕਮਜ਼ੋਰੀਆਂ ਦਾ ਤਿਆਗ ਕਰਨਾ ਪਵੇਗਾ। ਕੇਸ ਰੱਖਣੇ ਪੈਣਗੇ, ਪੰਜ ਕਕਾਰਾਂ ਦੀ ਰਹਿਤ ਰੱਖਣੀ ਪਵੇਗੀ, ਬਾਣੀ ਦਾ ਨਿਤਨੇਮ ਕਰਨਾ ਪਵੇਗਾ, ਹੋਰ ਕਮਜ਼ੋਰੀਆਂ ਤੋਂ ਤਿਆਗ ਕਰਨਾ ਜ਼ਰੂਰੀ ਏ। ਪਿਆਰ ਨਾਲ ਖੂਬ ਸ੍ਰੀ ਦਾ ਬੇਨਤੀ ਕੀਤੀ ਜਾ ਰਹੀ ਸੀ। ਨਿਰਵਾਣ ਵਿਭੂਤੇ ਨਾਸ਼ ਤੋਂ ਰਹਿਤ ਦੈਵੀ ਗੁਣਾਂ ਦੀ ਵਿਭੂਤੀ ਵੱਲ ਹੈ, ਤੇਰੀਆਂ ਚੰਗਿਆਈਆਂ ਦੀ ਵਿਭੂਤੀ ਕਦੇ ਨਾਸ਼ ਨਹੀਂ ਹੁੰਦੀ। ਤੇਰੀ ਬਖਸ਼ ਨਾ ਮੇਟੈ ਕੋਈ, ਸਤਿਗੁਰ ਕਾ ਦਿਲਾਸਾ ਸੂਹੀ ਮਹੱਲਾ ਪੰਜਵਾਂ।
ਅਨੰਗੀ ਅਨਾਮੇ,
ਅਨੰਗੀ ਅੰਗਾਂ ਤੋਂ ਰਹੇ ਸੁੰਦਰ ਸਰੂਪ ਅਕਾਲ ਪੁਰਖ ਵਾਹਿਗੁਰੂ। ਅਨਾਮੇ ਨਾਵਾਂ ਤੋਂ ਰਹੇ ਅਕਾਲ ਪੁਰਖ ਵਾਹਿਗੁਰੂ ਨਮਸਕਾਰ ਹੈ।
ਤ੍ਰਿਭੰਗੀ ਤ੍ਰਿਕਾਮੇ,
ਤ੍ਰਿਭੰਗੀ ਤਿੰਨ ਦੇਵਤਿਆਂ ਨੂੰ ਨਾਸ਼ ਕਰਨ ਵਾਲਾ ਹੈ ਹੇ ਅਕਾਲ ਪੁਰਖ ਵਾਹਿਗੁਰੂ। ਤੇ ਤ੍ਰਿਕਾਮੇ ਕਹਿੰਦੇ ਤਿੰਨਾਂ ਲੋਕਾਂ ਦੀਆਂ ਜੀਵਾਂ ਦੀਆਂ ਕਾਮਨਾਵਾਂ ਪੂਰੀਆਂ ਕਰਨ ਵਾਲੇ ਤੈਨੂੰ ਨਮਸਕਾਰ ਹੈ।
ਨਿਰਭੰਗੀ ਸਰੂਪੇ,
ਨਿਰਭੰਗੀ ਸਰੂਪੇ ਨਾਸ਼ ਤੋਂ ਰਭੰਗਣ ਨਾਸ਼ ਵਿਘਨ ਪਾਉਣ ਤੋਂ ਨਾਸ਼ ਕਰਨ ਤੋਂ ਰਹਿਤ ਸਰੂਪ ਵਾਲੇ ਤੈਨੂੰ ਨਮਸਕਾਰ ਹੈ।
ਸਰਭੰਗੀ ਅਨੂਪੇ,
ਬੱਬੇ ਨਾਲ ਸਰਭੰਗੀ ਅਨੂਪੇ ਹੇ ਸਰਭੰਗੀ ਅਨੂਪੇ ਕਹਿੰਦੇ ਨੇ ਸਾਰੇ ਅੰਗਾਂ ਤੋਂ ਬਹੁਤ ਸੁੰਦਰ ਤੇਰਾ ਸੋਹਣਾ ਨੱਕ ਜਿਨ ਲੰਮੜੇ ਵਾਲਾ ਤੇਰਾ ਸੋਹਣਾ ਨੱਕ ਜਿਨ ਲੰਮੜੇ ਵਾਲਾ ਕੰਚਨ ਕਾਇਆ ਸੋਹਣੇ ਕੀ ਢਾਲਾ। ਵਡਹੰਸ ਮਹੱਲਾ ਪਹਿਲਾ ਚੰਦ ਉਹਦੇ ਨੇਤਰਾਂ ਦੀ ਬਾਤ ਹੀ ਨਹੀਂ ਕਹੀ ਜਾ ਸਕਦੀ। ਗੁਲਾਮ ਮੁਹਿਉਦੀਨ ਫਰਕਸੀਅਰ ਦੇ ਮੀਰ ਮੁਨਸ਼ੀ ਨੇ ਜੋ ਆਪਣੇ ਸਮੇਂ ਦੀ ਤਵਾਰੀਖ ਲਿਖੀ ਹੈ ਉਹਦੇ ਵਿਚ ਉਹ ਕਹਿੰਦਾ ਹੈ ਜਦੋਂ ਵੀ ਗੁਰੂ ਨਾਨਕ ਦੇਵ ਜੀ ਵੱਲ ਦੇਖੋ ਉਹਨਾਂ ਦਾ ਚਿਹਰਾ ਹੱਸੂ ਹੱਸੂ ਕਰਦਾ ਸੀ। ਚੱਲਣਾ ਖੋ ਇਸ ਵਾਸਤੇ ਕਹਿ ਰਹੇ ਨੇ ਸਰਭੰਗੀ ਸਾਰੇ ਅੰਗਾਂ ਕਰਕੇ ਉਪਮਾ ਤੋਂ ਰਹਿਤ ਮਹਾਨ ਸੁੰਦਰ ਸਰੂਪ ਵਾਲੇ ਵਾਹਿਗੁਰੂ ਤੈਨੂੰ ਨਮਸਕਾਰ ਹੈ।
ਨਾ ਪੋਤਰਾ ਨਾ ਪੁੱਤਰਾ
ਹੇ ਅਕਾਲ ਪੁਰਖ ਵਾਹਿਗੁਰੂ, ਨਾ ਪੋਤਰ ਹੈ ਨਾ ਪੁੱਤਰ ਹੈ, ਨਾ ਤੇਰਾ ਕੋਈ ਪੁੱਤਰ, ਨਾ ਤੂੰ ਪੁੱਤਰਾਂ ਵਾਲਾ ਹੈ ਨਾ ਤੂੰ ਪੋਤਰਿਆਂ ਵਾਲਾ ਹੈ, ਨਾ ਤੇਰਾ ਕੋਈ ਪੁੱਤਰ ਹੈ ਨਾ ਕੋਈ ਤੇਰਾ ਪੋਤਰਾ ਹੈ।
ਨਾ ਸਤਰਾ ਨਾ ਮਿੱਤਰ,
ਨਾ ਸਤਰ ਹੈ ਨਾ ਮਿੱਤਰ ਹੈ ਹੇ ਅਕਾਲ ਪੁਰਖ ਵਾਹਿਗੁਰੂ, ਨਾ ਤੇਰਾ ਕੋਈ ਦੋਸਤ ਹੈ ਨਾ ਕੋਈ ਤੇਰਾ ਦੁਸ਼ਮਣ ਹੈ, ਦੋਨਾਂ ਚੀਜ਼ਾਂ ਤੋਂ ਉੱਪਰ ਹੈ।
ਨਾ ਤਾਤਾ ਨਾ ਮਾਤਾ,
ਨਾ ਤਾਤਾ ਨਾ ਮਾਤਾ ਹੇ ਅਕਾਲ ਪੁਰਖ ਵਾਹਿਗੁਰੂ, ਨਾ ਤੇਰਾ ਕੋਈ ਤਾਤਾ ਪਿਤਾ ਹੈ ਨਾ ਕੋਈ ਤੇਰੀ ਮਾਤਾ ਹੈ, ਨਾ ਕੋਈ ਤੇਰਾ ਪਿਤਾ ਨਾ ਕੋਈ ਤੇਰੀ ਮਾਤਾ, ਕਿਉਂ ਤੇ ਕਿਉਂਕਿ ਤੂੰ ਸਵੈ ਸਹਿਪੰਗ ਹੈ, ਆਪਣੇ ਆਪ ਤੋਂ ਹੀ ਪ੍ਰਗਟ ਹੋਏ, ਆਪਣੇ ਆਪ ਤੋਂ ਹੀ ਪ੍ਰਕਾਸ਼ਵਾਨ ਹੈ ਜੀ।
ਨਾ ਜਾਤਾ ਨਾ ਪਾਤਾ
ਹੇ ਅਕਾਲ ਪੁਰਖ ਵਾਹਿਗੁਰੂ, ਨਾ ਤੇਰੀ ਕੋਈ ਜਾਤੀ ਹੈ, ਖੱਤਰੀ ਬ੍ਰਾਹਮਣ ਹਿੰਦੂ ਮੁਸਲਮਾਨ ਤੇ ਨਾ ਉਹਦੇ ਵਿਚ ਵੱਖਰੀਆਂ ਵੱਖਰੀਆਂ ਸ਼੍ਰੇਣੀਆਂ ਨੇ, ਪਾਤੇ ਵੱਖਰੀਆਂ ਵੱਖਰੀਆਂ ਸ਼੍ਰੇਣੀਆਂ, ਜਿਵੇਂ ਜੱਟ ਇੱਕ ਜਾਤ ਹੈ ਉਹਦੇ ਵਿਚ ਅਗਾਂਹ ਕਿਤਨੀਆਂ ਪਾਤਾਂ ਨੇ, ਅੱਗੇ ਜੀ ਇਹ ਗਿੱਲ ਨੇ, ਇਹ ਸ਼ੇਰ ਗਿੱਲ ਨੇ, ਇਹ ਸੰਧੂ ਨੇ, ਇਹ ਸਿੱਧੂ ਨੇ, ਅੱਗੇ ਸਿੱਧੂ ਬਰਾੜ ਨੇ, ਇਹ ਖਾਲੀ ਬਰਾੜ ਹੀ ਨੇ। ਚੱਲਣਾ ਖੋ ਸ੍ਰੀ ਵਾਹ ਕੀ ਜਾਣੀਏ ਕਿਤਨੀਆਂ ਕਿਤਨੀਆਂ ਹੋਣ, ਇਹਨੂੰ ਪਾਤਾਂ ਕਹਿੰਦੇ ਨੇ। ਇਸ ਵਾਸਤੇ ਨਾ ਕੋਈ ਤੇਰੀ ਜਾਤੀ ਹੈ ਨਾ ਕੋਈ ਤੇਰੀ ਪਾਤੀ ਹੈ ਸ਼੍ਰੇਣੀ ਹੈ। ਕਹਾ ਕਰੋ ਜਾਤੀ ਕਹਾ ਕਰੋ ਪਾਤੀ, ਰਾਮ ਕੋ ਨਾਮ ਜਪੋ ਦਿਨ ਰਾਤੀ, ਰੰਗ ਨਿਰੰਗੋ ਸੀਵਨ ਸੀਵਾ, ਰਾਮ ਨਾਮ ਬਿਨ ਕਰੀ ਨ ਜੀਵਾ। ਪਰ ਕਿਉਂ ਸੋਹਣੇ ਕੀ ਸੂਈ ਰੁਪੇ ਕਾ ਧਾਗਾ, ਨਾਮੇ ਕਾ ਚਿਤ ਹਰ ਸਿਉ ਲਾਗਾ। ਆਸਾ ਨਾਮਦੇਵ ਜੀ ਉਹ ਇਹਨਾਂ ਤੋਂ ਉੱਪਰ ਹੈ। ਨਾਮਦੇਵ ਜੀ ਕਹਿੰਦੇ ਨੇ ਲੈ ਜੇ ਤੇਰੀ ਕੋਈ ਜਾਤ ਪਾਤ ਨਹੀਂ ਤੇ ਆਪਣੀ ਤਾਂ ਹੈ ਹੀ ਨਹੀਂ। ਬਹੁਤੀ ਵਾਰੀ ਲੋਕ ਉੱਚੀ ਜਾਤੀ ਨੂੰ ਹੋਰ ਚਮਕਾਉਂਦੇ ਨੇ, ਹਮ ਬੜੇ ਹੈ, ਸਾਡੀ ਜਾਤੀ ਉੱਚੀ ਏ, ਤੇ ਨੀਵੀਂ ਜਾਤੀ ਨੂੰ ਛੁਪਾਉਂਦੇ ਨੇ। ਭਗਤਾਂ ਨੇ ਪਹਿਲਾਂ ਜਾਤੀ ਪਾਤੀ ਮੰਨੀ ਹੀ ਨਹੀਂ, ਜੇ ਕਿਤੇ ਜਾਤੀ ਦਾ ਵਰਣਨ ਕੀਤਾ ਹੈ ਮੇਰੀ ਜਾਤ ਕਮੀਨੀ ਪਾਤ ਕਮੀਨੀ ਓਛਾ ਜਨਮ ਹਮਾਰਾ,
तुम शरणागत राजा रामचंद्र कहे रविदास तुम्हारा
सोठ रविदास जी। फिर अपने आप नू होर नीवा कीता है, होर नीवा वर्णन कीता है, ना तेरी कोई जात है ना तेरी कोई श्रेणी है जी।
निरसाकं
सरीक है, कहंदे ने तू साका तो रहत है, रिश्ते नातियां तो रहत है, शरीक है, ते कहंदे ने शरीके तो बरोबर दे भाई वाल हिस्सेदार तो भी रहत है।
अमित तो अमीक है,
मिणती तो रहत है, अमीक डूंगे तो डूंगा है, रमज राज नहीं देंदा, शीस ते दे देंदा है, शीस दिया पर सिर न दिया दशम ग्रंथ। आपन इना डूंगा है, इना पक्का है, इना अमीक है, पर्शियन का शब्द मन के डूंगे तो डूंगा है, तेरा राज कोई नहीं जान सकता।
सदैवं प्रवाह
है, हे अकाल पुरुष वाहेगुरु सदा ही सदा एवं निश्चय करके शोभावान है, शोभा रूप है, शोभा स्वरूप है,
अजय है अजा है,
हे अकाल पुरुष वाहेगुरु तू अजय है, जितन तो रहते हैं, तेनू कोई जित नहीं सकता, तू अजित है अजा है, हे अकाल पुरुष वाहेगुरु तू अजन्मा है, तू जन्मदा भी नहीं, ये जन्मे तो तेनू कोई जिते, तू तो जन्मन वाला ही नहीं, इस वास्ते जन्म तो रहत है और जितन तो रहत, ऐसे करके ही ते तू नरकां दा नाशक भी है, ते जेड़े नरकां विच पए हुए ने उन्हां नू नरकां विचों कढ़न वाला भी है। ऐसा है गुरु गोबिंद सिंह जी दा ओ अकाल पुरख वाहिगुरु साहिब जिस दा जाप ओ इस बाणी दे अंदर कर रहे ने, नमो नरक नाशे सहबंग प्रकाशे, इना रूपां दा द्वारा इना नामा द्वारा साहिब गुरु गोबिंद सिंह जी महाराज अकाल पुरख वाहिगुरु जी की सिफत सलाता रहे ने। चौथा हिस्सा जाप साहब दी विचार बाकी रह गए, कोशिश करांगे इस इतवार तक जाप साहब दा विचार जेड़ा है वह समाप्त किया जा सके, क्योंकि इतवार तो बाद जिस भी दिन मैनू सीट मिल गई वापस जाने का प्रोग्राम बनाया गया है। इना विचारा नाल अज दा विचार समाप्त है, अनगिनत पुल्लां चुका हुईयां ने, आपने खिमा बख्शिश करनी, कुछ विचारां ऐसियां हुंदियां ने जो पहली बारी आप दे चरणां विच पेश कीतियां जांदियां ने, विशेष तौर ते अज नरक दे संबंध विच जो विचारां पेश कीतियां ने वह मैं पहली दफा आप संगतां दे पेश कीतियां ने, इस तों पहलां कदे वी मैनूं मौका नहीं मिलिया, इस लई कदे कदे एक लफ्ज़ शब्द दा विस्तार करदियां करदियां कुछ चीजां रह भी जांदियां ने, पर जो कुछ रह जाएगा वो अगे आने वाले समय विच आप संतान दे पेट कर दिता जाएगा। खिमा करनी संतान वालों बिन सेवा आईए सचे पातशाह सरबादी कालन थाए पान। अंत विच फिर खिमा जा चुका
ना पुत्र ना पुत्र ना सत्र ना मित्र ना ताता ना माता ना जाता ना पाता निरसाकं सरीक है अमित तो अमीक है सदैवं प्रवाह है अजय है अजा है।
वाहिगुरु जी का खालसा वाहिगुरु जी की फतह
वाहिगुरु साहेब जीओ भगवती छंद त्वै प्रसाद के जाहिर जहूर है के हाजिर हजूर है हमें सुल सलाम है समासुल कलाम है के साहिब दिमाग है के हुसनल चिराग है के कामल करीम है के राज रहीम है।
वाहिगुरु जी का खालसा वाहिगुरु जी की फतह। परम सत्कार सम्मान योग गुरु रूप खालसा सात संगत जीओ साहिब कमाल साहिब जमाल पीरान पीर मीरान मीर सर्वरे कायनात कुल आलम दे सुल्तान राजान राज पानान पान देवान देव उपमा महान दे समरथ साहिब गुरु परमेश्वर तन तन सतगुरु आप श्री गुरु ग्रंथ साहिब महाराज जी दी पावन पवित्र हजूरी विखे हाजरियां भरदियां होयां आप जी ने पावन पवित्र अमृत गुरबाणी जी दा शब्द कीर्तन गुरु के कीर्तनियां पासों श्रवण करके आनंद प्राप्त कीता है। वाहिगुरु दी उस्तत जीवन दाती है, वाहिगुरु दी उस्तती जिंदगी बख्शदी है, वाहिगुरु दी उस्तती द्वारा मनुख नूं लोक ते परलोक दे सारे पदार्थ सारियां दातां प्राप्त हुंदियां हन। वाहिगुरु दी उस्तती मनुख दे मन नूं निर्मल करदी है, वाहिगुरु दी उस्तती मनुख दे हिरदे नूं शुद्धता प्रदान करदी है, वाहिगुरु दी उस्तती द्वारा मन नूं बल प्राप्त हुंदा है, समर्था प्राप्त हुंदी है, वाहिगुरु दी उस्तती मनुख नूं वाहिगुरु तक पहुंचा देंदी है, वाहिगुरु दी उस्तती मनुख दे जीवन नूं चंदन वांग खुशबूदार बना देंदी है। ताइयों तां थां थां ते मनुख नूं एहो ही समझाया गया है, उस्तत कर जरूर कर, उस्ती ही करनी अच्छा कर्म है, सलाहता करनी मनुखी जीवन दी गंभीरता दा प्रतीक समझी जांदी। पर एक गल दा ख्याल रख किते दुनिया दी उस्ती वल ना पै जामी, किसे दुनिया दे बादशाह दी तारीफ करन विच ही ना लग जामी, किसे दुनियावी व्यक्ति दी प्रशंसा तैनू मालक तू दूर ले जावेगी। ताइयों उन्होंने अपने रबाबी नू संगीत बख्शिश करन वेले राग बख्शिश करन वेले हुक्म कीता सी, तैनू सरोद दी दात दे रहे हैं, तैनू राग दी कला बख्शिश कर रहे। कई बारी श्रोते भी किसे नू बहुता गुणी किसे नू थोड़ा गुणी अनमानन लग पैंदे ने, कई बारी गुणी जन भी ए समझ लैंदे ने मैनू बहुता गुण प्राप्त होया है, बाकियां पास ते गुण को खास है नहीं, इवें भी गुणी जन सोचन लग पैंदे ने। पर बहुती वारी असी इस गल तों भुलेखा खा जांदे हां, दाता साहिब दियां ने, बख्शां मालक दियां हन, ਜਿਤਨੀ ਜਿਤਨੀ ਕਿਸੇ ਨੂੰ ਬਖਸ਼ਿਸ਼ ਕਰਦਾ ਉਤਨੀ ਉਤਨੀ ਕਿਸੇ ਨੂੰ ਦਾਤ ਪ੍ਰਾਪਤ ਹੁੰਦੀ ਏ। ਪਿਆਲਾ ਖੋਲ ਸ੍ਰੀ ਵਾਹ ਜੇ ਉਹ ਚਾਹੇ ਕਿਸੇ ਨੂੰ ਬਹੁਤੀ ਦੇ ਦੇਵੇ, ਜੇ ਉਹ ਚਾਹੇ ਕਿਸੇ ਨੂੰ ਥੋੜੀ ਦੇ ਦੇਵੇ, ਜੇ ਦੇ ਦੇਵੇ ਤੇ ਅਸੀਂ ਰੋਕ ਨਹੀਂ ਸਕਦੇ, ਜੇ ਨਾ ਦੇਵੇ ਤੇ ਜਬਰਦਸਤੀ ਲੈ ਨਹੀਂ ਸਕਦੇ। ਜਿਸ ਤੂੰ ਦੇਹੇ ਤੇ ਸਹਿ ਕਿਆ ਚਾਰਾ, ਨਾਨਕ ਸੱਚ ਸਵਾਰਨ ਹਾਰਾ, ਆਸਾ ਮਹੱਲਾ ਪਹਿਲਾ ਰਹਿ ਰਾਸ। ਤੇ ਜੇ ਉਹ ਦੇ ਦੇਵੇ ਤੇ ਫਿਰ ਕੋਈ ਖੋਹ ਨਹੀਂ ਸਕਦਾ, ਕੋਈ ਮੋੜ ਨਹੀਂ ਸਕਦਾ, ਕੋਈ ਵਾਪਸ ਨਹੀਂ ਲੈ ਸਕਦਾ, ਕਿਉਂਕਿ ਤੇਰੀ ਬਖਸ਼ ਨਾ ਮੇਟੈ ਕੋਈ, ਸਤਿਗੁਰ ਕਾ ਦਿਲਾਸਾ। ਸੂਹੀ ਮਹੱਲਾ ਪੰਜਵਾਂ। ਤੇ ਜੇ ਉਹ ਨਾ ਦੇਵੇ ਤੇ ਤਾਕਤ ਨਾਲ ਕੋਈ ਖੋਹ ਤਾਂ ਨਹੀਂ ਸਕੇਗਾ, ਕੋਈ ਮੋੜ ਨਹੀਂ ਸਕੇਗਾ। ਪੁਰਾਣੇ ਬਜ਼ੁਰਗ ਇਹ ਗੱਲ ਕਹਿੰਦੇ ਸਨ, ਹੱਥ ਵਿੱਚੋਂ ਤੇ ਕੋਈ ਖੋ ਸਕਦਾ, ਹੱਥ ਉੱਪਰ ਤਲੀ ਉੱਪਰ ਰੱਖੀ ਹੋਈ ਚੀਜ਼ ਤੇ ਲੋਕ ਖੋ ਸਕਦੇ ਨੇ, ਪਰ ਜਿਹੜੀ ਉਸਨੇ ਦੇ ਦੇਣੀ ਏ ਮੱਥੇ ਤੇ ਲਿਖ ਦਿੱਤੀ ਏ ਉਹਨੂੰ ਕੋਈ ਮਿਟਾ ਨਹੀਂ ਸਕਦਾ, ਉਹਨੂੰ ਕੋਈ ਮੋੜ ਨਹੀਂ ਸਕਦਾ। ਤੈਨੂੰ ਦਾਤ ਦੇ ਰਹੇ ਹਾਂ, ਤੈਨੂੰ ਬਖਸ਼ਿਸ਼ ਕਰ ਰਹੇ ਹਾਂ ਕਿ ਤੂੰ ਗਾਇਨ ਕਰ। ਤੇ ਗਾਇਨ ਕਰਨ ਵਾਲੇ ਨੇ ਆਖਿਆ ਸੀ ਉਹ ਮਿਰਾਸੀ ਨਹੀਂ, ਉਹ ਡੂਮ ਨਹੀਂ, ਜਿਨ੍ਹਾਂ ਨੂੰ ਲੋਰੀਆਂ ਵੀ ਰਾਗ ਵਿੱਚ ਮਿਲਦੀਆਂ ਨੇ, ਜਿਹੜੇ ਕਲਾਉਂਤ ਬਣ ਜਾਂਦੇ ਨੇ, ਜਿਹੜੇ ਗੰਧਰਵ ਬਣਦੇ ਨੇ, ਉਹ ਉਸ ਮਿਰਾਸੀ ਖਾਨਦਾਨ ਵਿੱਚੋਂ ਨਹੀਂ ਹੈ। ਉਹ ਤੇ ਸਿਰਫ ਮੰਗ ਪਿੰਨ ਕੇ ਗੁਜ਼ਾਰਾ ਕਰਨ ਵਾਲੇ ਮਿਰਾਸੀਆਂ ਵਿੱਚੋਂ ਹੈ, ਜਾਂ ਲੋਕਾਂ ਦੀ ਖੁਸ਼ੀ ਗਮੀ ਤੇ ਸੁਨੇਹੇ ਪਹੁੰਚਾਉਣ ਦਾ ਕੰਮ ਕਰਨ ਵਾਲਾ ਹੈ, ਗੰਢਾਂ ਦਿੰਦਾ ਹੈ। ਪੁਰਾਣੇ ਜ਼ਮਾਨੇ ਵਿੱਚ ਬੱਚੇ ਬੱਚੀਆਂ ਦੇ ਵਿਆਹ ਦੇ ਮੌਕੇ ਤੇ ਕੁਝ ਗੁੜ ਦੇ ਕੇ ਮਿਰਾਸੀ ਨੂੰ ਭੇਜਦੇ ਸਨ, ਉਹ ਇਤਲਾਹ ਦੇ ਆਉਂਦਾ ਸੀ ਨਾਨਕਿਆਂ ਹੋਰ ਸਾਰੇ ਰਿਸ਼ਤੇਦਾਰਾਂ ਨੂੰ, ਤੇ ਉਹਨੂੰ ਕਹਿੰਦੇ ਸਨ ਗੰਢਾਂ ਦੇਣੀਆਂ, ਕਿਉਂਕਿ ਵਿਆਹ ਦਾ ਮਤਲਬ ਹੀ ਗੰਢ ਪੈਣੀ ਏ, ਗੰਢ ਟੁੱਟਣੀ ਨਹੀਂ, ਜਿਵੇਂ ਇਧਰ ਟੁੱਟਦੀਆਂ ਨੇ, ਨਾ ਪੈਂਦਿਆਂ ਦੇਰ ਲੱਗਦੀ ਏ ਨਾ ਟੁੱਟਦਿਆਂ। ਪਿਆਲਾ ਖੋਲ ਸ੍ਰੀ ਵਾਹ। ਸ਼ੇਖ ਫਰੀਦ ਜੀ ਦਾ ਬਚਨ ਤਾਂ ਭਾਵੇਂ ਹੋਰ ਪੱਖ ਨੂੰ ਲੈ ਕੇ ਹੈ, ਪਰ ਇਧਰ ਵੀ ਉਹ ਸਹੀ ਹੁੰਦਾ।
ਗੰਢੇਂਦਿਆਂ ਸ਼ੇ ਮਹਾ, ਤੋੜਦਿਆਂ ਇੱਕ ਖਿਨੋ।
ਆਸਾ ਸ਼ੇਖ ਫਰੀਦ ਜੀ, ਭਾਵ ਅਰਥ ਤੇ ਇਹ ਹੈ, ਬੱਚੇ ਦੀ ਪੈਦਾਇਸ਼ ਦੇ ਸਮੇਂ ਉਹਦੇ ਸਰੀਰ ਉਹਦੇ ਜੀਵਨ ਦੀ ਬਣਤਰ ਬਣਦਿਆਂ 6 ਮਹੀਨੇ ਲੱਗ ਜਾਂਦੇ ਨੇ, ਪਰ ਇਹ ਸੋਹਣਾ ਤੇ ਸੁੰਦਰ ਖਿਲਾਉਣਾ ਟੁੱਟਦਿਆਂ 1 ਛਿਨ ਲੱਗਦਾ। ਪਰ ਇਵੇਂ ਇਸ ਜੀਵਨ ਵਿੱਚ ਵੀ ਇਧਰ ਵੀ ਕਹਿੰਦੇ ਨੇ ਗੰਢ ਤਰੁੱਪ ਹੁੰਦਿਆਂ ਤੇ ਵਕਤ ਲੱਗਦਾ, ਪਰ ਟੁੱਟਦਿਆਂ ਗੰਢਾਂ ਦਾ ਕੋਈ ਸਮਾਂ ਨਹੀਂ ਲੱਗਦਾ। ਪਰ ਵਿਆਹ ਦਾ ਮਤਲਬ ਸੀ ਜੁੜਨਾ, ਗੰਢ ਪਹਿਣੀ, ਸਿਰਫ ਦੋ ਬੱਚਿਆਂ ਦੀ ਹੀ ਨਹੀਂ, ਦੋ ਘਰਾਣਿਆਂ ਦੀ, ਦੋ ਖਾਨਦਾਨਾਂ ਦੀ, ਦੋ ਪਰਿਵਾਰਾਂ ਦੀ। ਇਸ ਲਈ ਲੋਕ ਕਹਿੰਦੇ ਸਨ ਗੰਢਾਂ ਦੇਣਗੇ, ਗੰਢ ਦੇ ਗਏ ਨੇ, ਇਤਲਾਹ ਦੇ ਦਿੱਤੀ ਏ। ਮੈਂ ਉਹਨਾਂ ਮਿਰਾਸੀਆਂ ਵਿੱਚੋਂ ਜਿਹੜਾ ਇਹ ਕੰਮ ਕਰਦਾ, ਤੁਸੀਂ ਕਹਿੰਦੇ ਹੋ ਇਹ ਰਬਾਬ ਵਜਾ, ਇਹ ਸਾਜ਼ ਵਜਾ, ਪਰ ਮੈਨੂੰ ਤੇ ਗਾਣਾ ਆਉਂਦਾ ਹੀ ਨਹੀਂ, ਮੈਂ ਕਿਵੇਂ ਗਾਵਾਂ। ਹਜ਼ੂਰ ਕਹਿਣ ਲੱਗੇ ਤੈਨੂੰ ਗੁਣ ਦੇ ਦਿੱਤਾ, ਪਰ ਇੱਕ ਗੱਲ ਦਾ ਖਿਆਲ ਰੱਖੀ, ਇਸ ਰਾਗ ਨੂੰ ਪਾ ਕੇ ਵਾਹਿਗੁਰੂ ਦੀ ਉਸਤਤ ਕਰੀ, ਕਿਸੇ ਦੁਨੀਆਂ ਦੇ ਬਾਦਸ਼ਾਹ ਦੇ ਦਰਬਾਰ ਵਿੱਚ ਨਾ ਗਾਵੀ। ਪਿਆਲਾ ਖੋਲ ਸ੍ਰੀ ਵਾਹ। ਕਿਸੇ ਦੁਨੀਆਂ ਦੇ ਬਾਦਸ਼ਾਹ ਅੱਗੇ ਕਿਸੇ ਰਾਜੇ ਦੀ ਤਾਰੀਫ ਨਾ ਕਰੀ, ਕਿਉਂਕਿ ਵਾਹਿਗੁਰੂ ਦੀ ਉਸਤਤ ਹੀ ਮਨੁੱਖ ਦਾ ਮੁੱਖ ਉਹ ਲੋਕ ਤੇ ਪਰਲੋਕ ਵਿੱਚ ਉਜਲਾ ਕਰਦੀ ਏ। ਤਾਈਓ ਦਸ਼ਮੇਸ਼ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਕਰ ਰਹੇ ਨੇ। ਉਂਝ ਉਨ੍ਹਾਂ ਨੇ ਬਹੁਤ ਕੁਝ ਆਪਣੀ ਕਲਮ ਨਾਲ ਲਿਖਿਆ, ਤੇ ਬਹੁਤ ਕੁਝ ਆਪਣੇ ਹਜ਼ੂਰੀ ਦਰਬਾਰੀ ਕਵੀਆਂ ਤੋਂ ਵੀ ਲਿਖਵਾਇਆ। ਪੈਗੰਬਰਾਂ ਦਾ ਜੀਵਨ ਵੀ ਉਹਨਾਂ ਨੇ ਕਲਮ ਨਾਲ ਲਿਖਿਆ, ਅਵਤਾਰਾਂ ਦਾ ਜੀਵਨ ਵੀ ਕਲਮ ਨਾਲ ਲਿਖਿਆ, ਰਾਜਿਆਂ ਮਹਾਰਾਜਿਆਂ ਦੀਆਂ ਕਥਾਵਾਂ ਵੀ ਉਹਨਾਂ ਨੇ ਲਿਖੀਆਂ ਨੇ, ਵਰਣਨ ਕੀਤੀਆਂ ਹਨ। ਹਿੰਦੁਸਤਾਨ ਦੇ ਭਾਰਤ ਦੇ ਵੱਡੇ ਵੱਡੇ ਨਿਆਂਕਾਰੀ ਰਾਜਿਆਂ ਦੀ ਕਥਾ ਵੀ ਉਹਨਾਂ ਨੇ ਕਲਮ ਬੰਦ ਕੀਤੀ ਹੈ, ਪਰ ਕਥਾ ਦੇ ਅਖੀਰ ਤੇ ਉਹ ਜ਼ਰੂਰ ਲਿਖ ਦਿੰਦੇ ਨੇ। ਜਿਵੇਂ ਰਾਮਾ ਅਵਤਾਰ ਦੀ ਕਥਾ ਦੇ ਅਖੀਰ ਤੇ ਵਰਣਨ ਕੀਤਾ ਹੈ, ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋ ਆਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੇ ਮਤ ਏਕ ਨ ਮਾਨਿਓ ਸਿਮ੍ਰਿਤ ਸ਼ਾਸਤਰ ਵੇਦ ਸਭੈ ਬਹੁ ਭੇਦ ਕਹੇ ਹਮ ਏਕ ਨ ਜਾਨਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਹੇ ਬੁਖਾਨਿਓ। ਆਪਣੀ ਕਥਾ ਦੇ ਅਖੀਰ ਤੇ ਆਪਣਾ ਵਿਚਾਰ ਪ੍ਰਗਟਾ ਹੈ, ਤਾਂ ਜੋ ਲੋਕ ਗੁਰੂ ਗੋਬਿੰਦ ਸਿੰਘ ਜੀ ਨੂੰ ਦੇਵੀਆਂ ਦੇਵਤਿਆਂ ਰਾਜਿਆਂ ਮਹਾਰਾਜਿਆਂ ਦੀ ਉਸਤ ਕਰਨ ਵਾਲਾ ਭੁਲੇਖੇ ਨਾਲ ਨਾ ਸਮਝ ਲੈਣ। ਸ੍ਰੀ ਆਪਣੀ ਰਾਏ ਦਿੱਤੀ, ਆਪਣਾ ਵਿਚਾਰ ਵਰਣਨ ਕਰ ਦਿੱਤਾ, ਫਿਰ ਕਿਸਦੀ ਤਾਰੀਫ ਕਰ ਰਹੇ ਨੇ, ਕਿਸਦੀ ਮਹਿਮਾ ਕਰ ਰਹੇ ਨੇ? ਉਹ ਹੈ ਸਰਵ ਸ਼ਕਤੀਵਾਨ ਅਕਾਲ ਪੁਰਖ ਵਾਹਿਗੁਰੂ, ਜਿਸ ਦੇ ਸਬੰਧ ਵਿਚ ਉਹਨਾਂ ਨੇ ਇਥੋਂ ਤੱਕ ਵੀ ਵਿਚਾਰ ਕਹਿ ਦਿੱਤਾ ਹੈ, ਨਮੋ ਨਰਕ ਨਾਸ਼ੇ ਜਾਪ ਸਾਹਿਬ, ਨਰਕਾਂ ਦੀ ਅਪਵਿੱਤਰਤਾ ਨੂੰ ਨਾਸ਼ ਕਰਨ ਵਾਲਿਆ ਤੈਨੂੰ ਨਮਸਕਾਰ ਹੈ, ਤੈਨੂੰ ਪ੍ਰਣਾਮ ਹੈ। ਤੇ ਫਿਰ ਸਿਫਤ ਸਲਾਹ ਕਰਦਿਆਂ ਹੋਇਆਂ ਉਹਨੂੰ ਦੂਰ ਨਹੀਂ ਦਿੱਠਾ, ਉਹਨੂੰ ਦੂਰ ਨਹੀਂ ਤੱਕਿਆ, ਉਹਨੂੰ ਬਹੁਤ ਨੇੜੇ ਦੇਖਿਆ, ਉਹਨੂੰ ਬਿਲਕੁਲ ਕਰੀਬ ਦਿੱਠਾ, ਕਿਉਂਕਿ ਉਹ ਅਜਿਹੀ ਸ਼ਖਸੀਅਤ ਹੈ ਜਿਹੜੀ ਨੇੜੇ ਤੇ ਹੈ ਪਰ ਹਰ ਇੱਕ ਨੂੰ ਨਜ਼ਰ ਨਹੀਂ ਆਉਂਦੀ। ਅੱਜ ਦੇ ਵਿਚਾਰ ਦਾ ਆਗਾਜ਼ ਕਰਦਿਆਂ ਹੋਇਆਂ ਸਾਹਿਬੇ ਕਮਾਲ ਦਸ਼ਮੇਸ਼ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਉਂ ਵਰਣਨ ਕਰ ਰਹੇ ਨੇ, ਸੁਣੀਏ ਉਹਨਾਂ ਦੇ ਪਵਿੱਤਰ ਸ਼ਬਦਾਂ ਵਿਚ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਭਗਵਤੀ ਛੰਦ ਤਵੈ ਪ੍ਰਸਾਦ।
ਭਗਵਤੀ ਛੰਦ ਤਵੈ ਪ੍ਰਸਾਦ, ਭਗਵਤੀ ਛੰਦ ਪਿੱਛੇ ਵੀ ਆ ਚੁੱਕਾ ਹੈ, ਭਗਵਤੀ ਛੰਦ ਦੂਸਰੀ ਵਾਰੀ ਆਇਆ। ਫਰਕ ਥੋੜਾ ਜਿਹਾ ਇਹ ਹੈ, ਉਥੇ ਜਪ ਸਾਹਿਬ ਦੇ ਮੱਧ ਵਿਚ ਇਹ ਵਿਚਾਰ ਦਿੱਤਾ ਸੀ ਭਗਵਤੀ ਛੰਦ ਤੈ ਪ੍ਰਸਾਦ ਕਥਤੇ, ਪਰ ਉਹੋ ਹੀ ਰੂਪ ਦਿੱਤਾ ਹੈ ਪਰ ਕਥਤੇ ਸ਼ਬਦ ਅੱਗੇ ਵਰਣਨ ਨਹੀਂ ਕੀਤਾ। ਭਗਵਤੀ ਛੰਦ ਇੱਕ ਛੰਦ ਦਾ ਨਾਮ ਹੈ, ਇਸ ਸਬੰਧ ਵਿਚ ਉਸ ਮੌਕੇ ਤੇ ਅਰਜ਼ ਕਰ ਦਿੱਤੀ ਗਈ ਸੀ, ਤੈ ਪ੍ਰਸਾਦ ਤੇਰੀ ਕਿਰਪਾਲਤਾ ਦੇ ਨਾਲ ਮੈਂ ਇਸ ਭਗਵਤੀ ਛੰਦ ਦਾ ਕਥਨ ਕਰਦਾ ਹਾਂ, ਵਰਣਨ ਕਰਦਾ ਹਾਂ
ਕਿ ਜ਼ਾਹਰ ਜ਼ਹੂਰ ਹੈ,
ਕਿ ਜ਼ਾਹਰ ਜ਼ਹੂਰ ਹੈ ਹੇ ਅਕਾਲ ਪੁਰਖ ਵਾਹਿਗੁਰੂ। ਦੁਨੀਆਂ ਦੇ ਲੋਕ ਪਏ ਆਖੀ ਜਾਣ ਕਿ ਉਹ ਅਕਾਲ ਪੁਰਖ ਵਾਹਿਗੁਰੂ ਬਹੁਤ ਦੂਰ ਹੈ, ਉਹ ਅਕਾਲ ਪੁਰਖ ਵਾਹਿਗੁਰੂ ਜੇ ਹੋਵੇ ਤਾਂ ਨਜ਼ਰ ਨਾ ਆਵੇ, ਜੇ ਪਰਮੇਸ਼ਵਰ ਹੋਵੇ ਤੇ ਵਿਖਾਈ ਦੇਵੇ। ਇਸੇ ਲਈ ਕਈ ਸ਼ਾਸਤਰਾਂ ਨੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਹੋਂਦ ਤੋਂ ਇਨਕਾਰ ਕੀਤਾ। ਇਸਲਾਮ ਵਿਚ ਵੀ ਕੁਝ ਲੋਕ ਐਸੇ ਮਿਲੇ ਨੇ ਜਿਨ੍ਹਾਂ ਨੇ ਖੁਦਾਵੰਦ ਕਰੀਮ ਤੋਂ ਇਨਕਾਰ ਕਰ ਦਿੱਤਾ, ਪਰ ਵਕਤ ਬਾ ਵਕਤ ਉਹ ਅਕਾਲ ਪੁਰਖ ਵਾਹਿਗੁਰੂ ਦੀ ਹੋਂਦ ਪ੍ਰਵਾਨ ਕਰਦੇ ਰਹੇ ਕਿ ਅਕਾਲ ਪੁਰਖ ਵਾਹਿਗੁਰੂ ਹੈ। ਮੌਜੂਦਾ ਦੁਨੀਆਂ ਵਿਚ, ਮੌਜੂਦਾ ਸਮੇਂ ਵਿਚ ਕਾਰਲ ਮਾਰਕਸ ਦੀ ਕਾਫੀ ਚਰਚਾ ਹੈ, ਔਰ ਦੁਨੀਆਂ ਦੇ ਕਾਫੀ ਹਿੱਸਿਆਂ ਵਿਚ ਉਹਨੂੰ ਮੰਨਣ ਵਾਲੇ ਲੋਕਾਂ ਦੀਆਂ ਹਕੂਮਤਾਂ ਵੀ ਹਨ, ਤੇ ਉਹਦਾ ਇਹੋ ਹੀ ਪ੍ਰਚਾਰ ਸੀ, ਰੱਬ ਕੋਈ ਨਹੀਂ, ਪਰਮੇਸ਼ਵਰ ਕੋਈ ਨਹੀਂ, ਖੁਦਾ ਕੋਈ ਨਹੀਂ। ਮੰਦਰ ਢਾ ਦਿਓ, ਮਸਜਿਦਾਂ ਢਾ ਦਿਓ, ਇਹਨਾਂ ਕਲੀਸਿਆਂ ਚਰਚਾਂ ਦੀ ਕੋਈ ਜ਼ਰੂਰਤ ਨਹੀਂ, ਕਿਉਂਕਿ ਰੱਬ ਜੋ ਨੇ ਇਸਰੀ ਖਾਮ ਖਾ ਉਹਦੇ ਇਹ ਘਰ ਬਣਾਉਣ ਦਾ ਫਾਇਦਾ ਕੀ ਹੈ ਤੇ ਲਾਭ ਕੀ ਹੈ। ਸਾਰੀ ਜ਼ਿੰਦਗੀ ਉਹਨੇ ਪ੍ਰਚਾਰ ਕੀਤਾ, ਪਰ ਇਸੇ ਹੀ ਧਰਤੀ ਤੇ ਇਸੇ ਇੰਗਲੈਂਡ ਵਿੱਚ ਆਪਣੀ ਜ਼ਿੰਦਗੀ ਦੇ ਅਖੀਰਲੇ ਸਵਾਸਾਂ ਦੇ ਸਮੇਂ ਜਦੋਂ ਅਖਬਾਰਾਂ ਵਾਲਿਆਂ ਨੇ ਉਹਦੇ ਤੋਂ ਪੁੱਛਿਆ, ਇਸ ਵੇਲੇ ਸਾਰੇ ਯਤਨ ਅਸਫਲ ਹੋ ਗਏ ਨੇ, ਤੁਹਾਡੀ ਜ਼ਿੰਦਗੀ ਬਚ ਨਹੀਂ ਸਕੀ, ਬਚਾਉਣ ਦਾ ਜਿਵੇਂ ਜਿਵੇਂ ਕੋਸ਼ਿਸ਼ ਕੀਤਾ ਹੈ, ਕਿਉਂਕਿ ਮਰਜ਼ ਵਧਦਾ ਗਿਆ ਜਿਉਂ ਜਿਉਂ ਦਵਾ ਕੀ ਕਹਿਣ ਲੱਖੋ ਸ੍ਰੀ ਵਾਹ, ਜਿਵੇਂ ਜਿਵੇਂ ਦਵਾਈਆਂ ਕੀਤੀਆਂ ਬਿਮਾਰੀ ਉਲਟਾ ਵੱਧਦੀ ਗਈ, ਬਿਮਾਰੀ ਵਿਚ ਕੋਈ ਘਾਟਾ ਨਾ ਆਇਆ। ਪਰ ਹੁਣ ਤੁਹਾਡਾ ਕੀ ਖਿਆਲ ਏ, ਰੱਬ ਹੈ ਕਿ ਨਹੀਂ? ਉਹਦਾ ਜਵਾਬ ਸੀ, ਮੈਂ ਸਮਝਦਾ ਹਾਂ ਦੁਨੀਆਂ ਦੀ ਸ਼ਕਤੀ ਦੇ ਬਾਵਜੂਦ ਵੀ ਜਿਹੜਾ ਮੈਨੂੰ ਇਸ ਬਿਮਾਰੀ ਦੇ ਨਾਲ ਆਪਣੀ ਤਰਫ ਖਿੱਚ ਕੇ ਲਈ ਜਾ ਰਿਹਾ, ਉਹ ਹੀ ਰੱਬ ਹੋਵੇਗਾ, ਉਹ ਕੋਈ ਪਰਮੇਸ਼ਵਰ ਹੋਵੇਗਾ। ਤਾਂ ਅਖਬਾਰਾਂ ਵਾਲਿਆਂ ਨੇ ਦੂਜਾ ਸਵਾਲ ਕਰ ਦਿੱਤਾ, ਬੜੇ ਚੁਸਤ ਹੁੰਦੇ ਨੇ ਇਹ, ਬੜੇ ਚਾਲਾਕ ਹੁੰਦੇ ਨੇ, ਕਾਫੀ ਹੱਦ ਤੱਕ ਸਿਆਣੇ ਦਾਨਿਸ਼ਵੰਦ ਹੁੰਦੇ ਨੇ। ਇਹ ਵੱਖਰੀ ਗੱਲ ਹੈ ਕਿ ਇਹੋ ਸਿਆਣਪ, ਇਹੋ ਸੂਝ ਬੂਝ ਜੇ ਕਿਤੇ ਅਕਾਲ ਪੁਰਖ ਵਾਹਿਗੁਰੂ ਦੀ ਮਹਿਮਾ ਲਿਖਣ ਤੇ ਲਾਈ ਜਾਵੇ, ਜੇ ਅਖਬਾਰਾਂ ਵਾਲੇ ਰੱਬ ਨਾ ਬਣ ਜਾਣ, ਚੱਲ ਨਾ ਖੋ ਸ੍ਰੀ ਵਾ। ਪਰ ਇਹ ਸਿਆਣਪ ਬਹੁਤੀ ਵਾਰੀ ਦੁਨੀਆਂ ਦੇ ਮਾਨ ਤਾਨ, ਦੁਨੀਆਂ ਦੀ ਗੰਦਗੀ ਨੂੰ ਸਫਾਈ ਕਰਨ ਵਾਸਤੇ ਝਾੜੂ ਦਾ ਕੰਮ ਕਰਦੀ ਏ, ਪਿਆਰ ਨਾਖੋ ਸ੍ਰੀ ਵਾ। ਬੇਨਤੀ ਕਰ ਰਿਹਾ ਸਾਂ, ਕਹਿਣ ਲੱਗੇ ਅਖਬਾਰਾਂ ਵਾਲੇ ਬੜੇ ਸਿਆਣੇ ਸਨ, ਔਰ ਫਿਰ ਇਹ ਗੋਰੇ, ਇਹ ਤੇ ਆਦਮੀ ਦੇ ਅੰਦਰ ਦੀ ਗੱਲ ਬੁੱਝ ਲੈਂਦੇ ਨੇ ਵੀ ਆਦਮੀ ਕਿਹੋ ਜਿਹਾ। ਕਹਿਣ ਲੱਗੇ, ਸਾਰੀ ਉਮਰ ਜਿਹੜੇ ਖਿਆਲ ਤੇ ਤੁਸੀਂ ਲੋਕਾਂ ਨੂੰ ਰਾਏ ਦਿੰਦੇ ਰਹੇ ਹੋ, ਲੋਕਾਂ ਨੂੰ ਸਮਝਾਉਂਦੇ ਰਹੇ ਹੋ, ਉਹ ਗੱਲ ਸਹੀ ਸੀ ਜਾਂ ਹੁਣ ਵਾਲੀ ਸਹੀ ਏ? ਕਿਉਂਕਿ ਪਹਿਲਾਂ ਤੇ ਤੁਸੀਂ ਆਖਿਆ ਸੀ ਰੱਬ ਕੋਈ ਨਹੀਂ, ਹੁਣ ਕਹਿੰਦੇ ਹੋ ਰੱਬ ਹੈ। ਤਾਂ ਮਾਰਕਸ ਦਾ ਜਵਾਬ ਸੀ, ਜੋ ਕੁਝ ਮੈਂ ਪਹਿਲਾਂ ਆਖਿਆ ਉਹ ਗਲਤ ਸੀ, ਜੋ ਕੁਝ ਹੁਣ ਮੈਂ ਕਹਿ ਰਿਹਾ ਉਹ ਸਹੀ ਹੈ, ਪਿਆਲਾ ਖੋ। ਉਹਨਾਂ ਲੋਕਾਂ ਲਈ ਜਿਹੜੇ ਲੋਕ ਮਹਿਸੂਸ ਕਰਦੇ ਨੇ, ਕੁਝ ਲੋਕਾਂ ਦਾ ਖਿਆਲ ਏ, ਕੁਝ ਲੋਕਾਂ ਦਾ ਇਹ ਵਿਚਾਰ ਵੀ ਹੈ ਕਿ ਇਹਨਾਂ ਮੰਦਰਾਂ ਵਿਚ, ਇਹਨਾਂ ਮਸਜਿਦਾਂ ਵਿਚ, ਇਹਨਾਂ ਚਰਚਾਂ ਵਿਚ ਸ਼ਾਂਤੀ ਨਹੀਂ ਅਖੇ ਮਿਲਦੀ। ਕਿੱਥੇ ਮਿਲਦੀ ਏ? ਅਖੇ ਪੱਬਾਂ ਵਿਚ ਸ਼ਾਂਤੀ ਮਿਲ ਜਾਂਦੀ ਏ, ਦੋ ਘੁੱਟ ਪੀ ਲਈਏ ਇਸ ਗਮ ਉਤਰ ਜਾਂਦਾ, ਚੱਲਣਾ ਖੋ ਸ੍ਰੀ ਵਾਹ। ਔਰ ਉਹਨਾਂ ਦੀ ਤਰਸਮਾਨੀ ਇੱਕ ਬਿਹਤਰੀਨ ਸ਼ਾਇਰ ਨੇ ਕੀਤੀ ਏ, ਦੈਰੋ ਹਰਮ ਮੇ ਚੈਨ ਜੋ ਮਿਲਤਾ ਕਿਉਂ ਜਾਤੇ ਮੈਂ ਖਾਨੇ ਲੋਗ। ਸਾਹਿਰ ਬੇਦੀ, ਚੱਲਣਾ ਖੋ ਸ੍ਰੀ ਵਾਹ। ਕੰਵਰ ਮਹਿੰਦਰ ਸਿੰਘ ਬੇਦੀ ਬੇਨਤੀ ਕਰ ਰਿਹਾ ਸੀ ਕਿ ਇਹਨਾਂ ਥਾਵਾਂ ਤੇ ਜੇ ਸ਼ਾਂਤੀ ਮਿਲਦੀ ਤੇ ਲੋਕ ਮੈਖਾਨੇ ਦੀ ਤਰਫ ਕਿਉਂ ਜਾਂਦੇ? ਪਰ ਉਹ ਲੋਕ ਭੁੱਲ ਜਾਂਦੇ ਨੇ, ਬਾਬਰ ਵੀ ਮੈਖਵਾਰ ਸੀ, ਬਾਬਰ ਵੀ ਸ਼ਰਾਬ ਪੀਣ ਵਾਲਾ ਸੀ। ਵਕਤ ਆਇਆ ਜਦੋਂ ਉਹਨੂੰ ਇਹ ਪਿਆਲੇ ਤੋੜ ਕੇ ਸਕੂਨ ਪ੍ਰਾਪਤ ਹੋਇਆ, ਸ਼ਾਂਤੀ ਪ੍ਰਾਪਤ ਹੋਈ, ਪਿਆਲਾ ਖੋ ਸੀ। ਉਹਨਾਂ ਥਾਵਾਂ ਤੇ ਜਾ ਕੇ ਗਮ ਮਿਟਦਾ ਨਹੀਂ, ਬਲਕਿ ਗਮ ਵਿਚ ਵਾਧਾ ਹੁੰਦਾ। ਪੀਣ ਵਾਲਾ ਤੇ ਆਪਣਾ ਗਮ ਬੁਝਾਉਂਦਾ, ਪਰ ਜਿਹੜੀ ਚੀਜ਼ ਉਹ ਪੀ ਰਿਹਾ ਹੈ ਉਹ ਮਨੁੱਖ ਦੀ ਜ਼ਿੰਦਗੀ ਦੀ ਸ਼ਮਾ ਨੂੰ ਹੀ ਬੁਝਾ ਦਿੰਦੀ ਏ, ਜ਼ਿੰਦਗੀ ਦਾ ਚਿਰਾਗ ਹੀ ਗੁੱਲ ਕਰ ਦਿੰਦੀ ਏ। ਅਕਾਲ ਪੁਰਖ ਵਾਹਿਗੁਰੂ ਸਰਵ ਸ਼ਕਤੀਵਾਨ ਹੈ, ਪਰ ਕੁਝ ਲੋਕ ਕਹਿੰਦੇ ਨੇ ਨਜ਼ਰ ਨਹੀਂ ਆਉਂਦਾ। ਇਹ ਤੇ ਅਸੀਂ ਮੰਨਦੇ ਹੀ ਹਾਂ ਕਿ ਸਾਨੂੰ ਸਭਨਾਂ ਨੂੰ ਭੁੱਖ ਲੱਗਦੀ ਏ, ਸਭ ਖਾਣਾ ਖਾਂਦੇ ਨੇ, ਔਰ ਕਿਤਨੀ ਵਾਰੀ ਅਸੀਂ ਦਿਨ ਵਿਚ ਖਾਂਦੇ ਹਾਂ, ਪਰ ਭੁੱਖ ਕੋਈ ਡੱਬਾ ਵੀ ਨਹੀਂ। ਜਿਹੜਾ ਇੱਕ ਵਾਰੀ ਰਾਸ਼ਨ ਪਾ ਦੇਈਏ ਤੇ ਮਹੀਨਾ ਪਰ ਫਿਰ ਲੋੜ ਨਾ ਪਵੇ, ਐਸਾ ਨਹੀਂ। ਭੁੱਖ ਜ਼ਰੂਰ ਹੈ ਪਰ ਨਜ਼ਰ ਨਹੀਂ ਆਉਂਦੀ, ਕਿਸੇ ਨੇ ਭੁੱਖ ਨਹੀਂ ਦੇਖੀ, ਕਿਸੇ ਨੇ ਭੁੱਖ ਨਹੀਂ ਦਿੱਤੀ, ਪਰ ਭੁੱਖ ਹੈ। ਤਾਈਓ ਤੇ ਸੁਬਾ ਸਵੇਰੇ ਮਨੁੱਖ ਜੇ ਦੌੜਦਾ ਹੈ ਜ਼ਿੰਦਗੀ ਵਿਚ ਨਸ ਭੱਜ ਕਰਦਾ ਹੈ ਤੇ ਸਿਰਫ ਭੁੱਖ ਮਿਟਾਉਣ ਵਾਸਤੇ ਕਰਦਾ। ਭੁੱਖ ਹੈ, ਸਾਡੇ ਸਰੀਰ ਵਿਚ ਮੌਜੂਦ ਹੈ, ਪਿਆਸ ਵੀ ਹੈ, ਪਰ ਉਹਦੀ ਤਸਵੀਰ ਕੋਈ ਨਹੀਂ, ਉਹਦਾ ਰੰਗ ਨਹੀਂ, ਉਹਦਾ ਕੋਈ ਰੂਪ ਨਹੀਂ। ਭੁੱਖ ਦਾ ਕੋਈ ਰੰਗ ਤੇ ਰੂਪ ਨਹੀਂ, ਪਰ ਹੈ ਜ਼ਰੂਰ, ਭੁੱਖ ਜ਼ਰੂਰ ਹੈ ਤੇ ਭੁੱਖ ਨਿਵਰਤ ਵੀ ਨਹੀਂ ਹੁੰਦੀ। ਅਸੀਂ ਸੌਂਦੇ ਹਾਂ, ਨੀਂਦ ਆਉਂਦੀ ਏ ਭਾਵੇਂ ਬਹੁਤੀ ਆਵੇ ਭਾਵੇਂ ਥੋੜੀ ਆਵੇ। ਜਦੋਂ ਆਦਮੀ ਨੂੰ ਖੁਸ਼ੀ ਹੁੰਦੀ ਏ ਦਿਮਾਗੀ ਚਿੰਤਾਵਾਂ ਨਹੀਂ ਹੁੰਦੀਆਂ ਤੇ ਉਦੋਂ ਉਹਨੂੰ ਆਰਾਮ ਨਾਲ ਗੂੜੀ ਨੀਂਦ ਆਉਂਦੀ ਏ। ਇਤਨੀ ਨੀਂਦ ਆਉਂਦੀ ਏ ਕਿ ਜਦੋਂ ਕੋਈ ਜਗਾ ਦੇਵੇ ਤੇ ਉਹ ਕਹਿੰਦਾ ਅੱਜ ਬੜੇ ਸੁੱਤੇ ਹਾਂ, ਅੱਜ ਤੇ ਉੱਠਣ ਨੂੰ ਦਿਲ ਹੀ ਨਹੀਂ ਸੀ ਕਰਦਾ, ਅੱਜ ਤਾਂ ਉੱਠਣ ਨੂੰ ਦਿਲ ਨਹੀਂ ਕਰਦਾ। ਅੱਜ ਕੱਲ ਇੱਥੇ ਬੱਚਿਆਂ ਨੂੰ ਕਲਾਸਾਂ ਵਿੱਚੋਂ ਛੁੱਟੀਆਂ ਨੇ, ਫਿਰ ਆਪਣੀ ਮਰਜ਼ੀ ਨਾਲ ਉੱਠਦੇ ਨੇ, ਜੇ ਕੋਈ ਉਠਾਵੇ ਤੇ ਉਹ ਕਹਿ ਦਿੰਦੇ ਨੇ ਹੁਣ ਕਿਹੜਾ ਸਕੂਲ ਜਾਣੇ, ਹੁਣ ਤੇ ਜ਼ਰਾ ਥੋੜਾ ਜਿਹਾ ਸੌਣ ਦਿਓ। ਤੋ ਨੀਂਦ ਵੀ ਕਦੇ ਦੇਖੀ ਨਹੀਂ, ਭੁੱਖ ਵੀ ਕਦੇ ਦੇਖੀ ਨਹੀਂ, ਪਿਆਸ ਵੀ ਕਦੇ ਦੇਖੀ ਨਹੀਂ, ਪਰ ਆਪਣੇ ਆਪਣੇ ਸੁਭਾਅ ਮੁਤਾਬਿਕ ਭੁੱਖ ਦਾ ਵੀ ਰੰਗ ਰੂਪ ਨਜ਼ਰ ਆਉਂਦਾ ਹੈ, ਪਿਆਸ ਦਾ ਵੀ ਰੰਗ ਰੂਪ ਨਜ਼ਰ ਆਉਂਦਾ ਹੈ, ਨੀਂਦ ਦਾ ਵੀ ਰੰਗ ਰੂਪ ਨਜ਼ਰ ਆਉਂਦਾ ਹੈ। ਜੇ ਇਹ ਚੀਜ਼ਾਂ ਨਜ਼ਰ ਨਹੀਂ ਆਉਂਦੀਆਂ ਤੇ ਇਹਨਾਂ ਨੂੰ ਬਣਾਉਣ ਵਾਲਾ ਕਿਵੇਂ ਨਜ਼ਰ ਆਵੇ? ਜੇ ਇਹ ਚੀਜ਼ਾਂ ਮੌਜੂਦ ਨੇ ਤੇ ਇਹਨਾਂ ਦੀ ਸਾਜਨਾ ਕਰਨ ਵਾਲਾ ਵੀ ਉਹ ਅਕਾਲ ਪੁਰਖ ਵਾਹਿਗੁਰੂ ਜ਼ਰੂਰ ਹੈ। ਭਗਤ ਨਾਮਦੇਵ ਜੀ ਨੂੰ ਦੋ ਵਿਦਵਾਨਾਂ ਨੇ ਆਖਿਆ, ਇੱਕ ਕਹਿਣ ਲੱਗਾ ਰੱਬ ਬਹੁਤ ਨੇੜੇ ਹੈ ਤੇ ਭਗਤ ਜੀ ਕਹਿਣ ਲੱਗੇ ਕਿਤਨਾ ਕੁ ਨੇੜੇ। ਜੀ ਕਿਤਨਾ ਕੁ ਨੇੜੇ ਨਹੀਂ, ਬਹੁਤ ਨੇੜੇ। ਤੇ ਦੂਸਰੇ ਨੇ ਆਖਿਆ ਰੱਬ ਹੈ ਤਾਂ ਸਹੀ, ਮੈਂ ਮੰਨਦਾ ਹਾਂ ਭਗਤ ਜੀ, ਪਰ ਰੱਬ ਬਹੁਤ ਦੂਰ ਹੈ, ਰੱਬ ਤੱਕ ਪਹੁੰਚਣਾ ਕੋਈ ਆਸਾਨ ਨਹੀਂ, ਬੜੀ ਮੁਸ਼ਕਲ ਦੇ ਨਾਲ ਜਾ ਕੇ ਉਹ ਕਿਤੇ ਪ੍ਰਾਪਤ ਹੁੰਦਾ। ਤਾਂ ਭਗਤ ਜੀ ਨੇ ਦੋਨਾਂ ਨੂੰ ਜਵਾਬ ਵਿਚ ਆਖਿਆ ਕੋਈ ਬੋਲੇ ਨਿਰਵਾ ਕੋਈ ਬੋਲੇ ਦੂਰ, ਜਲ ਕੀ ਮਾਛਲੀ ਚਰੇ ਖਜੂਰ, ਤਾਂ ਇਹ ਰੇ ਬਕਬਾਦ ਲਾਇਓ ਜਿਨ ਹਰ ਪਾਇਓ ਤਿਨ ਹੈ ਛਿਪਾਇਓ, ਪੰਡਿਤ ਹੋਏ ਕਹਿ ਬੇਦ ਬਖਾਨੇ, ਮੂਰਖ ਨਾਮ ਦਿਓ ਰਮ ਹੈ ਜਾਨੇ। ਟੋਡੀ ਨਾਮਦੇਵ ਜੀ ਕਹਿਣ ਲੱਗੇ ਜੇ ਉਹ ਹੈ ਤਾਂ ਤੇ ਉਹਦਾ ਨਾਮ ਜਿਹੜਾ ਲੈ ਲਵੇ ਉਹਦੇ ਸਾਰੇ ਕਲੰਕ ਮਿਟ ਜਾਂਦੇ ਨੇ। ਕੌਣ ਕੋ ਕਲੰਕ ਰਹੇ ਰਾਮ ਨਾਮ ਲੇਤ ਹੀ, ਪਤਿਤ ਪਵਿੱਤ ਭੈ ਰਾਮ ਕਹਿਤ ਹੀ, ਰਾਮ ਸੰਗ ਨਾਮ ਦੇਵ ਜਨ ਕੋ ਪ੍ਰਤਗਿਆ ਆਈ, ਏਕਾਦਸੀ ਬ੍ਰਤ ਰਹੇ ਕਾਹੇ ਕੋ ਤੀਰਥ ਜਾਈ, ਪੰਤ ਨਾਮ ਦਿਓ ਸੁਕ੍ਰਿਤ ਸੁਮਤ ਭੈ ਗੁਰਮਤ ਰਾਮ ਕਹੇ ਕੋ ਕੋ ਨਾ ਬੈਕੁੰਠ ਗਏ। ਟੋਡੀ ਨਾਮਦੇਵ ਜੀ ਉਹ ਅਕਾਲ ਪੁਰਖ ਵਾਹਿਗੁਰੂ ਹੈ ਪਰ ਨਜ਼ਰ ਨਹੀਂ ਆਉਂਦਾ, ਸਿਰਫ ਉਹਨਾਂ ਲੋਕਾਂ ਲਈ ਜਿਨ੍ਹਾਂ ਨੇ ਕਦੇ ਉਹਨੂੰ ਦੇਖਣ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਮੌਜੂਦ ਨੇ, ਹਾਜ਼ਰਾ ਹਜ਼ੂਰ ਗੁਰੂ ਨੇ, ਪ੍ਰਤੱਖ ਗੁਰੂ ਨੇ, ਪਰ ਉਹਨਾਂ ਲੋਕਾਂ ਵਾਸਤੇ ਜਿਹੜੇ ਰੋਜ਼ ਆ ਕੇ ਦਰਸ਼ਨ ਕਰਦੇ ਨੇ, ਜਿਹੜੇ ਦੋਨਾਂ ਵਕਤ ਉਹਦਾ ਦੀਦਾਰ ਕਰਦੇ ਨੇ, ਉਹਦਾ ਵਿਚਾਰ ਪੜ੍ਹਦੇ ਤੇ ਸੁਣਦੇ ਨੇ, ਪਰ ਜਿਹੜੇ ਆਉਂਦੇ ਹੀ ਨਹੀਂ, ਮੱਥਾ ਟੇਕਦੇ ਹੀ ਨਹੀਂ, ਜਿਨ੍ਹਾਂ ਨੂੰ ਗੁਰਦੁਆਰੇ ਦੇ ਰਾਹ ਦਾ ਵੀ ਪਤਾ ਨਹੀਂ, ਉਹ ਤੇ ਇਹੋ ਹੀ ਕਹਿਣਗੇ ਨਹੀਂ ਕੋਈ ਗੁਰੂ ਹੋਵੇਗਾ ਹੀ, ਜੇ ਹੁੰਦਾ ਤੇ ਕੋਈ ਗੱਲ ਜ਼ਰੂਰ ਬਣਦੀ। ਪਰ ਅੱਖਾਂ ਤੇ ਉਹਨਾਂ ਦੀਆਂ ਵੀ ਦੇਖਦੀਆਂ ਨੇ, ਸਿਨੇਮਾ ਟੀਵੀ ਹੋਰ ਕਿਤਨੀਆਂ ਚੀਜ਼ਾਂ ਦੁਨੀਆਂ ਨੂੰ ਦੇਖ ਰਹੇ ਨੇ ਪਰ ਗੁਰੂ ਨੂੰ ਨਹੀਂ ਦੇਖ ਰਹੇ। ਪਰ ਇਹਦਾ ਇਹ ਮਤਲਬ ਨਹੀਂ ਕਿ ਜਿਨ੍ਹਾਂ ਅੱਖਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਦੇਖਿਆ ਨਹੀਂ ਉਹਨਾਂ ਅੱਖਾਂ ਦੇ ਕਹਿਣ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੀ ਹੋਣ ਸਮਾਪਤ ਹੋ ਜਾਵੇਗੀ। ਉਹ ਹੈ ਪਾਰ ਬ੍ਰਹਮ ਪਰਮੇਸ਼ਵਰ ਹੈ, ਜੋ ਯੁੱਗਾਂ ਵਿਚ ਹੈ ਸਦਾ ਸਦਾ ਹੈ। ਦਸ਼ਮੇਸ਼ ਪਿਤਾ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਰਣਨ ਕਰ ਰਹੇ ਨੇ ਕਿ ਜ਼ਾਹਰ ਜ਼ਹੂਰ ਹੈ। ਹੇ ਅਕਾਲ ਪੁਰਖ ਵਾਹਿਗੁਰੂ ਤੂੰ ਜੋ ਹੈ ਕਿ ਜੋ ਤੂੰ ਜੋ ਹੈ, ਕਹਿੰਦੇ ਨੇ ਪ੍ਰਤੱਖ ਜ਼ਾਹਰ ਪ੍ਰਤੱਖ ਪ੍ਰਗਟ ਜ਼ਹੂਰ ਪ੍ਰਤਾਪ ਵਾਲੇ, ਤੇਰਾ ਪ੍ਰਤਾਪ ਪ੍ਰਗਟ ਪ੍ਰਤਾਪ ਵਰਤਾਇਓਨ ਸਭ ਲੋਕ ਕਰੈ ਜੈਕਾਰ ਜੀਓ। ਸ੍ਰੀ ਰਾਗ ਮਹੱਲਾ ਪੰਜਵਾਂ ਅਸ਼ਪਦੀਆ। ਉਹਦਾ ਪ੍ਰਤਾਪ ਤਾਂ ਪ੍ਰਗਟ ਹੈ, ਪ੍ਰਗਟ ਪਹਾਰ ਹੈ ਜਾਪ ਦਾ, ਸਭ ਨਾਵੈ ਨੋ ਪ੍ਰਤਾਪ ਦਾ, ਸਤਗੁਰ ਬਾਜ ਨਾ ਪਾਇਓ ਸਾ ਮੋਹੀ ਮਾਇਆ ਜਾਲ ਜੀਓ। ਸ੍ਰੀ ਰਾਗ ਮਹੱਲਾ ਪਹਿਲਾ ਅਸ਼ਪਦੀਆ। ਹੈ ਉਹ ਅਕਾਲ ਪੁਰਖ ਵਾਹਿਗੁਰੂ, ਹੇ ਵਾਹਿਗੁਰੂ ਜੋ ਤੂੰ ਹੈ ਉਹ ਜ਼ਾਹਰ ਪ੍ਰਤੱਖ ਪ੍ਰਗਟ ਜ਼ਹੂਰ ਪ੍ਰਤਾਪ ਵਾਲਾ ਹੈ, ਤੇਰਾ ਪ੍ਰਤਾਪ ਪ੍ਰਗਟ ਹੈ ਪਰ ਪਿਆਰਿਆਂ ਨੂੰ ਨਜ਼ਰ ਆਉਂਦਾ, ਪਿਆਰਿਆਂ ਨੂੰ ਪ੍ਰਤੀਤ ਹੁੰਦਾ। ਜਦੋਂ ਕੋਈ ਬੇਨਤੀ ਕਰਦਾ ਉਹਦਾ ਪ੍ਰਤਾਪ ਦੇਖ ਕੇ ਯਾਚਨਾ ਕਰਦਾ, ਜਿਵੇਂ ਤੁਸਾਂ ਪਹਿਲਿਆਂ ਤੇ ਆਪਣਾ ਪ੍ਰਤਾਪ ਵਰਤਾਇਆ, ਇਵੇਂ ਹੁਣ ਮੇਰੇ ਤੇ ਵੀ ਕਿਰਪਾ ਕਰੋ। ਜਿਵੇਂ ਅਬ ਰੱਖੋ ਦਾਸ ਪਾਠ ਕੀ ਲਾਜ, ਜੈਸੀ ਰਾਖੀ ਲਾਜ ਭਗਤ ਪ੍ਰਹਿਲਾਦ ਕੀ, ਹਰਨਾਖ ਸਫਾਰੇ ਕਰ ਆਜ, ਹੁਣ ਦ੍ਰੋਪਦੀ ਲਾਜ ਰੱਖੀ ਹਰ ਪ੍ਰਭ ਜੀ, ਛੀਨਤ ਬਸਤਰ ਦੀਨ ਬਹੁ ਸਾਜ, ਸੋਦਾ ਮਾਂ ਆਪਦਾ ਤੇ ਰਾਖਿਆ, ਗਨਕਾ ਪੜਦ ਪੂਰੇ ਤੇ ਕਾਜ, ਸ੍ਰੀ ਸਤਿਗੁਰ ਸੋ ਪ੍ਰਸੰਨ ਕਲ ਯੁਗ ਹੋਏ, ਰੱਖੋ ਦਾਸ ਪਾਠ ਕੀ ਲਾਜ। ਸੋਈਏ ਮਹੱਲੇ ਚੌਥੇ ਕੀ, ਇਉਂ ਉਹਦੇ ਪ੍ਰਤਾਪ ਨੂੰ ਕੋਈ ਮਹਿਸੂਸ ਕਰੇ, ਉਹਦੇ ਪ੍ਰਤਾਪ ਨੂੰ ਕੋਈ ਨਿਸ਼ਚੇ ਕਰੇ, ਤੇ ਫਿਰ ਉਹਦਾ ਪ੍ਰਤਾਪ ਜ਼ਰੂਰ ਉਹਨੂੰ ਪ੍ਰਾਪਤ ਹੋ ਜਾਂਦਾ। ਆਖਿਰ ਕਬੀਰ ਇੱਕ ਸਾਧਾਰਨ ਜੇ ਘਰਾਣੇ ਵਿੱਚ ਜਨਮਿਆ, ਬੜੀ ਤਰਸਯੋਗ ਉਹਦੀ ਜ਼ਿੰਦਗੀ ਗੁਜ਼ਰਦੀ ਰਹੀ, ਪਰ ਉਹਦਾ ਪ੍ਰਤਾਪ, ਵੱਡੇ ਵੱਡੇ ਸੁਲਤਾਨ ਵੀ ਉਹਦੇ ਕਦਮਾਂ ਤੇ ਸਜਦਾ ਕਰਦੇ ਰਹੇ, ਵੱਡਿਆਂ ਵੱਡਿਆਂ ਬਾਦਸ਼ਾਹਾਂ ਵਿੱਚ ਉਹਦੀ ਚਰਚਾ ਰਹੀ। ਕਹਾਂ ਸੇ ਸਿੱਖੀ ਐਕ ਬਾਲ ਤੂਨੇ ਦੁਰਵੇਸ਼ੀ, ਕਿ ਚਰਚਾ ਬਾਦਸ਼ਾਹੋਂ ਮੇ ਹੈ ਤੇਰੀ ਬੇਨਿਆਜ਼ੀ ਕਾ। ਫਕੀਰ ਦੀ ਬੇਨਿਆਜ਼ੀ ਬੇਪਰਵਾਤਾ ਸ਼ਹਿਨਸ਼ਾਹਾਂ ਦੇ ਵਿੱਚ ਚਰਚੇ ਦਾ ਕਾਰਨ ਬਣ ਜਾਂਦੀ ਏ, ਅਮੀਰ ਲੋਕਾਂ ਵਿੱਚ ਬਹੁਤੀ ਵਾਰੀ ਅਮੀਰਾਂ ਦਾ ਹੀ ਚਰਚਾ ਹੁੰਦਾ, ਰਾਜਿਆਂ ਵਿੱਚ ਰਾਜਿਆਂ ਦੀ ਚਰਚਾ, ਸੁਲਤਾਨਾਂ ਵਿੱਚ ਸ਼ਹਿਨਸ਼ਾਹਾਂ ਦੀ ਚਰਚਾ ਹੁੰਦੀ ਏ। ਪਰ ਸ਼ਾਇਰੇ ਮਸ਼ਰਕ ਕਹਿੰਦੇ ਨੇ, ਜਦੋਂ ਕੋਈ ਰੱਬ ਦਾ ਬੰਦਾ ਹੋ ਜਾਂਦਾ, ਜਦੋਂ ਕਿਸੇ ਨੂੰ ਖੁਦਾਵੰਦ ਕਰੀਮ ਵੱਲੋਂ ਫਕੀਰੀ ਅਤਾ ਹੁੰਦੀ ਏ, ਤੇ ਉਹ ਦਰਵੇਸ਼ੀ ਉਹ ਫਕੀਰੀ ਅਜੀਬ ਹੁੰਦੀ ਏ, ਕਿ ਵੱਡੇ ਵੱਡੇ ਬਾਦਸ਼ਾਹ ਉਹਨਾਂ ਫਕੀਰਾਂ ਦਾ ਚਰਚਾ ਕਰਨ ਲਈ ਮਜਬੂਰ ਹੋ ਜਾਂਦੇ ਨੇ। ਪਿਆਲਾ ਖੋ ਸ੍ਰੀ ਵਾ, ਇਸ ਲਈ ਹਜ਼ੂਰ ਫੁਰਮਾਉਂਦੇ ਨੇ, ਤੂੰ ਜ਼ਾਹਰ ਪ੍ਰਤੱਖ ਜ਼ਹੂਰ ਪ੍ਰਤਾਪ ਵਾਲਾ, ਤੇਰਾ ਪ੍ਰਤਾਪ ਪ੍ਰਤੱਖ ਹੈ, ਤੇਰਾ ਪ੍ਰਤਾਪ ਪ੍ਰਗਟ ਹੈ।
ਕਿ ਹਾਜ਼ਰ ਹਜ਼ੂਰ ਹੈ,
ਕਿ ਹੇ ਅਕਾਲ ਪੁਰਖ ਵਾਹਿਗੁਰੂ, ਕਿ ਹਾਜ਼ਰ ਹਜ਼ੂਰ ਹੈ ਜੋ ਤੂੰ ਹੈ, ਹਾਜ਼ਰ ਹਜ਼ੂਰ, ਹਾਜ਼ਰ ਬਿਲਕੁਲ ਸਾਹਮਣੇ, ਹਜ਼ੂਰ ਬਿਲਕੁਲ ਨੇੜੇ, ਯਾਨੀ ਉਹ ਅਕਾਲ, ਹੇ ਅਕਾਲ ਪੁਰਖ ਵਾਹਿਗੁਰੂ ਜੋ ਤੂੰ ਹੈ, ਨੇੜੇ ਤੋਂ ਨੇੜੇ ਹੈ, ਕਰੀਬ ਤੋਂ ਕਰੀਬ ਹੈ। ਤਾਹੀਆਂ ਤਾਂ ਕਹਿੰਦੇ ਨੇ, ਬਾਹਰ ਟੂੰਡਨ ਤੇ ਛੂਟ ਪਰੇ, ਗੁਰ ਘਰ ਹੀ ਮਾਹੇ ਦਿਖਾਇਆ ਥਾ, ਅਨਪੋ ਅਚਰਜ ਰੂਪ ਪ੍ਰਭ ਪੇਖਿਆ, ਮੇਰਾ ਮਨ ਛੋੜ ਨ ਕਤਹੂ ਜਾਇਆ ਥਾ। ਮਾਰੂ ਮਹੱਲਾ ਪੰਜਵਾਂ, ਉਹ ਅਕਾਲ ਪੁਰਖ ਵਾਹਿਗੁਰੂ ਬਹੁਤ ਨੇੜੇ, ਹੁਣ ਮੈਨੂੰ ਬਾਹਰ ਜਾਣ ਦੀ ਜ਼ਰੂਰਤ ਹੀ ਨਹੀਂ ਰਹੀ, ਕਿਉਂਕਿ ਉਹ ਬਿਲਕੁਲ ਨੇੜੇ, ਹਾਜ਼ਰ ਹਜ਼ੂ ਕੇ ਹਾਜ਼ਰ ਹਜ਼ੂਰ ਹੈ, ਨੇੜੇ ਤੋਂ ਨੇੜੇ ਹੈ, ਪਾਸ ਤੋਂ ਪਾਸ ਹੈ, ਗਰੀਬ ਤੋਂ ਗਰੀਬ ਹੈ, ਤੈਨੂੰ ਦੂਸਰਾ ਕਿਹਾ ਹੀ ਨਹੀਂ ਜਾ ਸਕਦਾ। ਦੂਸਰਾ ਤੇ ਤਾਂ ਕਹੀਏ, ਦੂਰ ਤਾਂ ਕਹੀਏ ਜੇ ਦੂਜਾ ਹੋਵੇ, ਉਹ ਤੇ ਹੈ ਹੀ ਆਪਣਾ ਆਪ ਰੂਪ, ਹੇ ਵਾਹਿਗੁਰੂ ਜੋ ਤੂੰ ਹੈ, ਨੇੜੇ ਤੋਂ ਨੇੜੇ ਹੈ, ਪਾਸ ਤੋਂ ਪਾਸ ਹੈ, ਕਰੀਬ ਤੋਂ ਕਰੀਬ ਹੈ। ਜੀ
ਹਮੇਸ਼ਾ ਸਲਾਮ ਹੈ,
ਹੇ ਅਕਾਲ ਪੁਰਖ ਵਾਹਿਗੁਰੂ ਤੂੰ ਹਮੇਸ਼ਾ ਹੀ ਸਲਾਮਤ ਹੈ, ਸਹੀ ਸਲਾਮਤ, ਤੂੰ ਸਦਾ ਸਲਾਮਤ ਨਿਰੰਕਾਰ ਜਪ ਸਾਹਿਬ, ਤੂੰ ਹਮੇਸ਼ਾ ਕਾਇਮ ਦਾਇਮ ਪਾਤਸ਼ਾਹੀ ਵਾਲਾ ਹੈ। ਇਸ ਲਈ ਰਵਿਦਾਸ ਜੀ ਕਹਿੰਦੇ ਨੇ, ਕਾਇਮ ਦਾਇਮ ਸਦਾ ਪਾਤਸ਼ਾਹੀ, ਦੋਮ ਨਾ ਸੇਮ ਏਕ ਸੋ ਆਹੀ, ਗੌੜੀ ਬੈਰਾਗਣ ਰਵਿਦਾਸ ਜੀ ਹਮੇਸ਼ਾ ਸਹੀ ਸਲਾਮਤ ਹੈ, ਕਾਇਮ ਰਹਿਣ ਵਾਲਾ ਹੈ, ਤੈਨੂੰ ਹਮੇਸ਼ਾ ਹੀ ਸਲਾਮ ਹੈ, ਨਮਸਕਾਰ ਹੈ।
ਸਮਸਤੁਲ ਕਲਾਮ ਹੈ,
ਸਮਸਤੁਲ ਕਲਾਮ ਹੈ, ਹੇ ਅਕਾਲ ਪੁਰਖ ਵਾਹਿਗੁਰੂ, ਸਮਸਤੁਲ ਇਹ ਪਾਠ ਇਕੱਠਾ ਪੜ੍ਹਨਾ, ਸਮਸਤੁਲ ਨਹੀਂ ਪੜ੍ਹਨਾ, ਸਮਸਤੁਲ ਕਲਾਮ ਹੈ। ਹੇ ਅਕਾਲ ਪੁਰਖ ਵਾਹਿਗੁਰੂ, ਤੂੰ ਸਾਰੀਆਂ ਕਲਾਮਾਂ, ਬਾਣੀਆਂ, ਭਾਸ਼ਾਵਾਂ, ਇਲਮਾਂ ਰੂਪ ਹੈ, ਜਿਤਨੀਆਂ ਭਾਸ਼ਾਵਾਂ ਨੇ ਉਹ ਸਾਰੀਆਂ ਤੇਰੇ ਤੋਂ ਪੈਦਾ ਹੋਈਆਂ ਨੇ, ਉਹਨਾਂ ਸਾਰੀਆਂ ਭਾਸ਼ਾਵਾਂ ਨੂੰ ਤੂੰ ਆਪ ਕਾਇਮ ਕੀਤਾ। ਜਿਵੇਂ ਜਦੋਂ ਪ੍ਰਗਟ ਹੋਏ ਸੰਸਾਰ ਅੰਦਰ, ਦੁਨੀਆਂ ਨੂੰ ਇੱਕ ਨਵੀਂ ਲਿਪੀ ਦੇ ਦਿੱਤੀ, ਦੁਨੀਆਂ ਨੂੰ ਇੱਕ ਨਵਾਂ ਇਲਮ ਦੇ ਦਿੱਤਾ, ਗੁਰਮੁਖੀ ਲਿਪੀ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਬਖਸ਼ਿਸ਼ ਕੀਤੀ। ਪਿਆਲਾ ਖੋਲ ਸ੍ਰੀ ਵਾ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਉਸ ਨੂੰ ਤਰਤੀਬ ਦਿੱਤੀ, ਅੱਖਰਾਂ ਨੂੰ ਲਗਾਂ ਮਾਤਰਾਂ ਦੁਆਰਾ ਪ੍ਰਚਲਿਤ ਕੀਤਾ, ਪ੍ਰਗਟ ਕਰ ਦਿੱਤਾ। ਇਉਂ ਜਿਸ ਕੌਮ ਜਿਸ ਧਰਮ ਦੀ ਆਰੰਭਤਾ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕੀਤੀ ਸੀ, ਉਸ ਨੂੰ ਆਪਣੇ ਪੈਰਾਂ ਤੇ ਖੜਾ ਕਰਨ ਲਈ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਸਿੱਖਾਂ ਨੂੰ, ਖਾਸ ਤੌਰ ਤੇ ਪੰਜਾਬ ਦੇ ਲੋਕਾਂ ਨੂੰ ਉਨ੍ਹਾਂ ਦੀ ਆਪਣੀ ਬੋਲੀ ਔਰ ਆਪਣੀ ਲਿਪੀ ਦਿੱਤੀ। ਪਿਆਲਾ ਖੋ